ਸੁਣਨ ਵਾਲੇ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲ੍ਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਸਜਣੋ, ਅੱਜ ਅਸਾਂ ਸੱਚਾਈ ਦੀ ਰਾਹ ਦਾ ਪਹਿਲਾ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਇਹ ਪ੍ਰੋਗਰਾਮ ਦੇ ਦੋ ਹਿੱਸੇ ਹਨ। ਪਹਿਲਾ ਹਿੱਸਾ ਹੁਣ ਤੁਹਾਡੀ ਖਿਦਮਤ ਵਿੱਚ ਪੇਸ਼ ਕਰੇ ਸੂ, ਦੂਜਾ ਹਿੱਸਾ ਤੁਸਾਂ ਆਉਣ ਵਾਲੇ ਪ੍ਰੋਗਰਾਮ ਵਿੱਚ ਸੁਣ ਸੋ। ਸੁਣਨ ਵਾਲੇ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲ੍ਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਪਿਛਲੇ ਸਬਕ ਦੇ ਦੌਰਾਨ ਅੰਜੀਲ ਸ਼ਰੀਫ ਦੇ ਮੁਤਾਲੇ ਵਿੱਚ ਅਸਾਂ ਡਿੱਠੇ ਜੋ ਅੱਲਾ ਸਾਈਂ ਆਪਣੇ ਫਰਿਸ਼ਤੇ ਹਜ਼ਰਤ ਜਬਰਾਈਲ ਨੂੰ ਫਲਸਤੀਨ ਦੇ ਸ਼ਹਿਰ ਨਾਸਰਤ ਵਿੱਚ ਬੀਬੀ ਮਰੀਅਮ ਜਿਹੜੀ ਕੁਆਰੀ ਹਨ ਕੋਲ ਭੇਜਿਆ। ਫਰਿਸ਼ਤਾ ਇਹ ਦਸਾਵਣ ਕੀਤੇ ਉਹਦੇ ਉੱਤੇ ਜ਼ਹਿਰ ਥੀਆ ਜੋ ਉਹ ਰੂਹਲ ਕੁਦਸ ਦੀ ਕੁਦਰਤ ਨਾਲ ਹਮਲਾ ਥੀ ਸੀ ਅਤੇ ਉਹਨੂੰ ਪੁੱਤਰ ਜੋ ਸੀ ਅਤੇ ਉਹਦਾ ਨਾਂ ਯੱਸੂ ਰੱਖਿਆ ਵੀ ਸੀ। ਸੈਯਦ ਨਾਂ ਯੱਸੂ ਦੇ ਮਾਨੀ ਹਨ ਰਬੁਲ ਇੱਜ਼ਤ ਬੱਚੇ ਦੇ। ਵੱਲ ਅਸਾਂ ਡਿੱਠਾ ਜੋ ਉਹ ਵੇਲਾ ਆ ਗਿਆ ਜਿਹੜੇ ਵੇਲੇ ਦਾ ਇੰਤਜ਼ਾਰ ਲੋਕਾਂ ਕੋ ਸਦੀਆਂ ਕਨੂਹਾ, ਯਾਨੀ ਊਂ ਬਖਸ਼ਣ ਹਾਰੇ ਦਾ ਜਹਿੰਦਾ ਵਾਦਾ ਅੱਲਾ ਸਾਈਂ ਆਪਣੇ ਨਬੀਆਂ ਦੇ ਰਾਹੀਂ ਹਜ਼ਾਰਾਂ ਸਾਲ ਪਹਿਲੇ ਜੱਡਾਂ ਹਜ਼ਰਤ ਆਦਮ ਅਤੇ ਡਾਡੀ ਹਵਾ ਅੱਲਾ ਦੀ ਨਾਫਰਮਾਨੀ ਕੀਤੀ ਊਂ ਵੇਲੇ ਫਰਮਾਇਆ ਹਾ ਅਤੇ ਉਹ ਬਖਸ਼ਣ ਹਾਰਾ ਹੁਣ ਹੇ ਕੁਆਰੀ ਦੇ ਪੇਟ ਕਨੂ ਦੁਨੀਆਂ ਵਿੱਚ ਆਵਣਾ ਹਾ। ਸਾਡੇ ਅੱਜ ਦੇ ਪ੍ਰੋਗਰਾਮ ਦਾ ਨਾਂ ਸੈਯਦ ਨਾ ਮਸੀਹ ਦਾ ਮੁਜੱਸਮ ਥੀਵਣ ਹੈ। ਈ ਕਨੂੰ ਪਹਿਲੇ ਜੋ ਅਸਾਂ ਅੰਜੀਲ ਮੁਕੱਦਸ ਦੀ ਖੁਸ਼ਖਬਰੀ ਸੁਣੂ ਅਤੇ ਦੇਖੂ ਜੋ ਸੈਯਦ ਨਾ ਮਸੀਹ ਕਿਵੇਂ ਜਾਏ, ਅਸਾਂ ਉਨ੍ਹੇ ਦੇ ਦੁਨੀਆਂ ਵਿੱਚ ਆਵਣ ਦੇ ਵੇਲੇ ਦੇ ਹਾਲਾਤ ਦੱਸੇ ਸੂ। ਰੂਮੀ ਸਲਤਨਤ ਦਾ ਸ਼ਹਿਨਸ਼ਾਹ ਕੈਸਰ ਅਗੁਸਤਸ ਕਈ ਮੁਲਕਾਂ ਉੱਤੇ ਹੁਕਮਰਾਨ ਹਾ, ਇਨ੍ਹੇ ਵਿੱਚ ਬਨੀ ਇਸਰਾਇਲ ਦਾ ਮੁਲਕ ਵੀ ਸ਼ਾਮਿਲ ਹਾ। ਰੂਮੀ ਸ਼ਹਿਨਸ਼ਾਹ ਅੱਲਾ ਦੇ ਗੁਨਹਗਾਰਾਂ ਦੀ ਬਖਸ਼ਿਸ਼ ਕੀਤੇ ਬਖਸ਼ਣ ਹਾਰੇ ਨੂੰ ਦੁਨੀਆਂ ਵਿੱਚ ਭੇਜਣ ਦੇ ਮਨਸੂਬੇ ਵਿੱਚ ਰੁਕਾਵਟ ਨਾ ਬਣਿਆ। ਦਰਅਸਲ ਅੱਲਾ ਸਹੀ ਨਬੀਆਂ ਦੀ ਪੇਸ਼ਨਗੋਈ ਦੇ ਪੂਰੇ ਥੀਵਣ ਕੀਤੇ ਰੂਮੀਏ ਨੂੰ ਇਸਤੇਮਾਲ ਕੀਤਾ ਹਾ। ਕਿਆ ਤੁਹਾਕੂ ਹਜ਼ਰਤ ਮੀਕਾ ਨਬੀ ਦੀ ਪੇਸ਼ਨਗੋਈ ਯਾਦ ਹੈ ਜਿਹੜੀ ਉਹਨੇ ਸੈਯਦ ਨਾ ਮਸੀਹ ਦੀ ਆਮਦ ਕਨੂੰ 500 ਸਾਲ ਪਹਿਲੇ ਕੀਤੀ ਹੈ? ਹਜ਼ਰਤ ਮੀਕਾ ਨਬੀ ਮਨਾਦੀ ਕੀਤੀ ਹੈ ਜੋ ਸੈਯਦ ਨਾ ਮਸੀਹ ਹਜ਼ਰਤ ਦਾਊਦ ਬਾਦਸ਼ਾਹ ਦੇ ਸ਼ਹਿਰ ਬੈਤਲਹਿਮ ਵਿੱਚ ਪੈਦਾ ਥੀ ਸਨ। ਵੱਲ ਵੀ ਬੀਬੀ ਮਰੀਅਮ ਜੈ ਕਨੂੰ ਸੈਯਦ ਨਾ ਮਸੀਹ ਮੁਜੱਸਮ ਥੀਵਣਾ ਹਾ, ਉਹ ਬੈਤਲਹਿਮ ਵਿੱਚ ਨਹੀਂ ਬਲਕਿ ਨਾਸਰਤ ਦੀ ਰਹਿਣ ਵਾਲੀ ਹਨ, ਜਿਹੜਾ ਬੈਤਲਹਿਮ ਕਨੂੰ ਤਕਰੀਬਨ 150 ਕਿਲੋਮੀਟਰ ਲੰਮੇ ਯਾਨੀ ਸ਼ੁਮਾਲ ਵਿੱਚ ਵਾਕਿਆ ਹਾ। ਤਾਂ ਵੱਲ ਸੈਯਦ ਨਾ ਕਿਵੇਂ ਬੈਤਲਹਿਮ ਵਿੱਚ ਪੈਦਾ ਥੇ? ਜਿਆ ਅਜ਼ੀਜ਼ ਦੋਸਤੋ, ਰੱਬੁਲ ਇੱਜ਼ਤ ਅੱਲਾ ਕੀਤੇ ਕੁਝ ਵੀ ਮੁਸ਼ਕਿਲ ਕਹਿਣੀ, ਉਹ ਖੁਦਾਏ ਕਾਦਰ ਹੈ ਅਤੇ ਦੁਨੀਆਂ ਵਿੱਚ ਥੀਵਣ ਵਾਲਾ ਹਰ ਕੰਮ ਦਾ ਆਖਰੀ ਕਲਾਮ ਉਹਦੇ ਕੋਲ ਹੈ। ਉਹਨੂੰ ਵਾਕਿਆ ਥੀਵਣ ਕਨੂੰ ਪਹਿਲੇ ਹਰ ਵਾਕਿਆ ਦੀ ਖ਼ਬਰ ਹੁੰਦੀ ਹੈ, ਉਹਨੂੰ ਹਰ ਸ਼ੈਦ ਦੀ ਖ਼ਬਰ ਹੈ ਪਈ। ਅੱਜ ਅਸਾਂ ਦੇਖਸੂ ਜੋ ਜਿਵੇਂ ਹੀ ਬੀਬੀ ਮਰੀਅਮ ਦੇ ਵਿਆਹ ਦਾ ਵੇਲਾ ਨੇੜੇ ਥੀਆ ਤਾਂ ਸ਼ਹਿਨਸ਼ਾਹ ਰੋਮ ਹੁਕਮ ਜਾਰੀ ਕੀਤਾ ਜੋ ਹਰ ਮਰਦ ਅਤੇ ਤ੍ਰੇਮਤ ਆਪਣੇ ਅਬਾਈ ਸ਼ਹਿਰ ਵਿੱਚ ਵਣੇ ਅਤੇ ਆਪਣਾ ਆਪਣਾ ਨਾਂ ਲਿਖਵਾਵੇ ਅਤੇ ਟੈਕਸ ਅਦਾ ਕਰੇ। ਇਹਦਾ ਮਤਲਬ ਇਹ ਹਾ ਜੋ ਬੀਬੀ ਮਰੀਅਮ ਅਤੇ ਹਜ਼ਰਤ ਯੂਸਫ ਨੂੰ ਹਜ਼ਰਤ ਦਾਊਦ ਦੇ ਸ਼ਹਿਰ ਬੈਤਲਹਿਮ ਵਿੱਚ ਵਣਨਾ ਜ਼ਰੂਰੀ ਹਾ, ਕਿਉਂ ਜੋ ਉਹ ਦੁਹਾਏ ਹਜ਼ਰਤ ਦਾਊਦ ਦੀ ਆਲ ਵਿੱਚੋਂ ਹਨ। ਹੁਣ ਮੁਕੱਦਸ ਲੂਕਾ ਦੇ ਰਾਹੀਂ ਅੰਜੀਲ ਦੇ ਦੂਜੇ ਬਾਬ ਦੋ ਵੱਲ ਆਉਂਦੇ ਹੈ ਅਤੇ ਸੁਣੋ ਜੋ ਜਿਵੇਂ ਅੱਲਾਹ ਸਦੀਆਂ ਪਹਿਲੇ ਵਾਅਦਾ ਕੀਤਾ ਹਾ, ਈ ਵਾਅਦੇ ਦੇ ਐਨ ਮੁਤਾਬਿਕ ਸੈਯਦਨਾ ਯਸੂ ਬੈਤਲਹਿਮ ਵਿੱਚ ਜਾਏ। ਉਨੇ ਦਿਹਾੜੇ ਵਿੱਚ ਇਵੇਂ ਥੀਆ ਜੋ ਕੈਸਰ ਅਗੁਸਤਸ ਦੀ ਤਰਫੋਂ ਇਹ ਹੁਕਮ ਜਾਰੀ ਥੀਆ ਜੋ ਸਾਰੀ ਦੁਨੀਆਂ ਦੇ ਲੋਕਾਂ ਦੇ ਨਾਂ ਲਿਖੇ ਵੰਜਣ। ਇਹ ਪਹਿਲੀ ਮਰਦਮਸ਼ੁਮਾਰੀ ਸੂਰੀਆ ਦੇ ਹਾਕਮ ਕੋਰਨੀਅਸ ਦੇ ਅਹਿਦ ਵਿੱਚ ਥਈ ਅਤੇ ਸਭ ਲੋਕ ਨਾਂ ਲਿਖਵਾਉਣ ਕੀਤੇ ਆਪਣੇ ਆਪਣੇ ਸ਼ਹਿਰ ਤੋਂ ਗਏ। ਬਸ ਹਜ਼ਰਤ ਯੂਸਫ ਵੀ ਗਲੀਲ ਦੇ ਸ਼ਹਿਰ ਨਾਸਰਤ ਕਨੂੰ ਦਾਊਦ ਦੇ ਸ਼ਹਿਰ ਬੈਤਲਹਿਮ ਤੋਂ ਗਿਆ ਜਿਹੜਾ ਯਹੂਦੀਆ ਵਿੱਚ ਹੈ, ਇਹ ਵਾਸਤੇ ਜੋ ਉਹ ਹਜ਼ਰਤ ਦਾਊਦ ਦੇ ਘਰਾਨੇ ਅਤੇ ਆਲ ਵਿੱਚੋਂ ਹਾ, ਤਾਂ ਜੋ ਆਪਣੀ ਮੰਗੇਤਰ ਬੀਬੀ ਮਰੀਅਮ ਦੇ ਇਕੱਠੇ ਜਿਹੜੀ ਹਮਲਾ ਹਨ ਨਾਂ ਲਿਖਵਾਵੇ। ਜਿੱਦਾਂ ਉਹ ਉੱਥਾਂ ਹਨ ਤਾਂ ਇਵੇਂ ਥੀਆ ਜੋ ਉਨ੍ਹੇ ਦੇ ਵਿਆਹ ਦਾ ਵੇਲਾ ਆ ਗਿਆ ਅਤੇ ਉਨ੍ਹੇ ਦਾ ਪਲੱਠੀ ਦਾ ਪੁੱਤਰ ਜਾਇਆ ਅਤੇ ਉਨ੍ਹੇ ਉਹਨੂੰ ਕੱਪੜੇ ਵਿੱਚ ਵਲੇਟ ਕਰਾਈ ਬੁੰਦਰ ਵਿੱਚ ਰੱਖ ਦਿੱਤਾ, ਕਿਉਂ ਜੋ ਉਨ੍ਹੇ ਕੀਤੇ ਸਰਾਂ ਵਿੱਚ ਜਾ ਕਹਿਣਾ ਹੈ। ਅਸਾਂ ਇੱਥੇ ਹੀ ਰੁਕਸੂ। ਕਿਆ ਤੁਸਾਂ ਇੰਨੇ ਹਾਲਾਤ ਦਾ ਜਾਇਜ਼ਾ ਗਿੱਧੇ ਜਿਨ੍ਹਾਂ ਵਿੱਚ ਸੈਯਦਨਾ ਮਸੀਹ ਜਾਏ? ਜਿੱਥਾਂ ਸੈਯਦਨਾ ਮਸੀਹ ਜਾਏ ਉੱਥਾਂ ਜਾਨਵਰ ਰਹਿੰਦੇ ਅਤੇ ਜੰਮਦੇ ਹਨ, ਉੱਥੇ ਹੀ ਸੈਯਦਨਾ ਮਸੀਹ ਜਾਏ, ਯਾਨੀ ਸਭ ਕਨੂੰ ਅਦਨਾ ਹਾਲਾਤ ਅਤੇ ਜਾਹ ਤੇ, ਬਿਲਕੁਲ ਅਦਨਾ ਹਾਲਾਤ ਵਿੱਚ, ਕਿਉਂ ਜੋ ਬੈਤਲਹਿਮ ਦੀ ਸਰਾਮ ਬਿਲਕੁਲ ਪੁਰ ਥੀ ਗਈ ਹੈ, ਇਹਦੇ ਵਿੱਚ ਥੋੜ੍ਹੀ ਜਿਹੀ ਵੀ ਜਾ ਕਹਿਣਾ ਹੈ। ਈ ਵਾਸਤੇ ਉਨੇ ਕੂੰ ਵਾੜੀ ਵਿੱਚ ਰਾਤ ਗੁਜ਼ਾਰਨੀ ਪਈ ਅਤੇ ਉੱਥੇ ਹੀ ਸੈਯਦਨਾ ਮਸੀਹ ਪੈਦਾ ਥਏ, ਜਿਹੜੀ ਹਸਤੀ ਦੁਨੀਆਂ ਦਾ ਬਖਸ਼ਣਹਾਰਾ ਬਣਨਾ ਹਾ ਅਤੇ ਪੂਰੀ ਦੁਨੀਆਂ ਦੀ ਅਦਾਲਤ ਕਰਨੀ ਹੈ। ਇਕੂੰ ਬਦਬੂਦਾਰ ਵਾੜੀ ਵਿੱਚ ਪੈਦਾ ਥੀਉਣਾ ਪਿਆ। ਸ਼ਾਇਦ ਕੁਝ ਲੋਕ ਸੁਚੇਂਦੇ ਹੋਵਣ ਜੋ ਇਹ ਗੱਲ ਮੰਨਣ ਵਾਲੀ ਕਹਿਣੀ, ਜੇ ਸੈਯਦਨਾ ਯਸੂ ਮਸੀਹ ਦੁਨੀਆਂ ਦਾ ਬਖਸ਼ਣਹਾਰਾ ਹੈ ਅਤੇ ਜਲਾਲ ਦਾ ਬਾਦਸ਼ਾਹ ਹੈ ਜਿਹੜਾ ਸਾਰੀ ਨਸਲੇ ਆਦਮ ਦਾ ਇਨਸਾਫ਼ ਕਰੇ ਸੀ, ਤਾਂ ਵੱਲ ਉਹ ਕਹੀਂ ਮਹਿਲ ਵਿੱਚ ਵੱਡੀ ਸੱਜ ਧੱਜ ਦੇ ਨਾਲ ਕਿਉਂ ਨਾ ਜਾਇਆ, ਤਾਂ ਹਰ ਕਹੀਂ ਕੂੰ ਪਤਾ ਚੱਲ ਵਣੇ ਜੋ ਉਹ ਬਾਦਸ਼ਾਹੇ ਦਾ ਬਾਦਸ਼ਾਹ ਅਤੇ ਖੁਦਾਵੰਦੇ ਦਾ ਖੁਦਾਵੰਦ ਹੈ। ਦੋਸਤੋ, ਸਾਕੂੰ ਯਾਦ ਰੱਖਣਾ ਚਾਹੀਦੇ ਜੋ ਅੱਲਾਹ ਦੀ ਸੋਚ ਇਨਸਾਨੇ ਵਾਂਗੂ ਕਹਿਣੀ ਅਤੇ ਅੱਲਾਹ ਦੀ ਸ਼ਾਨ ਵੀ ਹੈ ਅਤੇ ਦੁਨਿਆਵੀ ਸੱਜ ਧੱਜ ਵੀ ਹੈ। ਬੇਸ਼ੱਕ ਯਕੀਨਨ ਸੈਯਦਨਾ ਮਸੀਹ ਦਾ ਮੁਜੱਸਮ ਥੀਵਣ ਬਹੁ ਸੱਜ ਧੱਜ ਨਾਲ ਅਤੇ ਵੱਡੇ ਜਲਾਲ ਨਾਲ ਥੀਆ, ਪਰ ਨਸਲੇ ਆਦਮ ਵਿੱਚ ਅਕਸਰ ਲੋਕ ਇਹ ਨਹੀਂ ਜਾਣਦੇ, ਕਿਉਂ ਜੋ ਅੱਲਾਹ ਦੀ ਸ਼ਾਨ ਵਿੱਚ ਅਤੇ ਦੁਨੀਆਂ ਦੀ ਸੱਜ ਧੱਜ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਮਿਸਾਲ ਦੇ ਤੌਰ 'ਤੇ ਤੁਸਾਂ ਦੌਲਤਮੰਦੇ ਕੋ ਡਿੱਠਾ ਹੋ ਸੀ ਜਿਹੜੇ ਵੱਡੇ ਵੱਡੇ ਅਤੇ ਅਰਾਸਤਾ ਘਰੇ ਵਿੱਚ ਰਹਿੰਦੇ ਨੇ, ਉਹ ਕੀਮਤੀ ਲਿਬਾਸ ਪਹਿਨਦੇ ਨੇ, ਸ਼ਾਹਾਨਾ ਹਯਾਤੀ ਗੁਜ਼ਰਦੇ ਨੇ, ਇਨ੍ਹਾਂ ਦੀ ਖਿਦਮਤ ਕੀਤੇ ਮੁਲਾਜ਼ਮ ਅਤੇ ਖਾਦਮ ਇਨ੍ਹਾਂ ਦੀ ਖਾਹਿਸ਼ ਪੂਰੀ ਕਰਨ ਕੀਤੇ ਹਰ ਵੇਲੇ ਤਿਆਰ ਰਹਿੰਦੇ ਨੇ। ਇਹ ਦੁਨਿਆਵੀ ਸੱਜ ਧੱਜ ਹੈ, ਵੱਲ ਵੀ ਅੱਲਾਹ ਦਾ ਜਲਾਲ ਇਹਦੇ ਕੰਨੂੰ ਬਹੁ ਫਰਕ ਹੈ। ਇਹ ਵਾਸਤੇ ਸੈਯਦਨਾ ਮਸੀਹ ਜਿਹੜਾ ਅੱਲਾਹ ਦੀ ਹਜ਼ੂਰੀ ਕੰਨੂੰ ਆਇਆ ਹਾ, ਉਹ ਆਰਾਮ ਦੇ ਅਤੇ ਆਲੀਸ਼ਾਨ ਮਕਾਮ 'ਤੇ ਨਾ ਜਾਏ, ਉਹ ਇਨ੍ਹੇ ਅਮੀਰਜ਼ਾਦੀਆਂ ਅਤੇ ਦੌਲਤਮੰਦੇ ਵਾਂਗੂ ਨਾ ਹਨ ਜਿਹੜੇ ਗੁਰਬਤ ਕਨੂੰ ਵਾਕਿਫ ਨਹੀਂ, ਉਹ ਗਰੀਬ ਦੇ ਮਸਾਇਲ ਨੂੰ ਨਹੀਂ ਸਮਝ ਸਕਦੇ ਅਤੇ ਨਾ ਹੀ ਉਨੇ ਕੋ ਗਰੀਬ ਦਾ ਅਹਿਸਾਸ ਹੁੰਦੇ। ਉਹ ਹਸਤੀ ਜੈ ਕੋ ਅੱਲਾਹ ਸਾਈਂ ਭੇਜੇ ਜੋ ਉਹ ਨਸਲੇ ਆਦਮ ਕੋ ਸ਼ੈਤਾਨ ਦੀ ਗ੍ਰਿਫਤ ਕਨੂੰ ਅਤੇ ਗੁਨਾਹ ਦੇ ਅਜ਼ਾਬ ਕਨੂੰ ਬਚੇ ਸੀ, ਉਹ ਬਦਬੂਦਾਰ ਵਾੜੀ ਵਿੱਚ ਜਾਏ। ਬਸ ਕੋਈ ਨਹੀਂ ਆਖ ਸਕਦਾ ਜੋ ਉਹ ਅਮੀਰੇ ਕੋ ਬਣਾਵਣ ਆਇਆ ਜਾਂ ਗਰੀਬ ਲੋਕਾਂ ਦਾ ਕੋਈ ਅਹਿਸਾਸ ਨਾ ਹਾ। ਅੱਲਾਹ ਚਾਹੁੰਦੇ ਜੋ ਹਰ ਕਹੀਂ ਕੋ ਪਤਾ ਚੱਲੇ ਜੋ ਜੈ ਬਖਸ਼ਣ ਹਾਰੇ ਕੋ ਈ ਦੁਨੀਆਂ ਵਿੱਚ ਭੇਜੀਏ, ਉਹ ਪੂਰੀ ਕਾਇਨਾਤ ਕੀਤੇ, ਯਾਨੀ ਸਾਰੀਆਂ ਛੋਟੀਆਂ ਵੱਡੀਆਂ, ਅਮੀਰ ਗਰੀਬ, ਬਾਦਸ਼ਾਹ ਵਜ਼ੀਰ, ਮਰਦ ਤ੍ਰੇਮਤ ਅਤੇ ਆਜ਼ਾਦ ਗੁਲਾਮ, ਹਰ ਉਹ ਸ਼ਖਸ ਕੀਤੇ ਆਇਆ ਜਿਹੜਾ ਉਹਨੇ ਤੇ ਈਮਾਨ ਰੱਖੇਂਦੇ ਅਤੇ ਅੱਲਾਹ ਦਾ ਕਲਾਮ ਫਰਮੈਂਦੇ। ਕਿਉਂ ਜੋ ਤੁਸਾਂ ਸਾਡੇ ਰੱਬੁਲ ਇੱਜ਼ਤ ਸੈਯਦਨਾ ਯਸੂ ਅਲ ਮਸੀਹ ਦੇ ਫਜ਼ਲ ਨੂੰ ਜਾਣਦੇ ਹੀ ਵੇ, ਜੋ ਉਹ ਭਾਵੇਂ ਜੋ ਦੌਲਤਮੰਦ ਹਾ ਪਰ ਤੁਹਾਡੀ ਖਾਤਰ ਗਰੀਬ ਬਣ ਗਿਆ, ਤਾਂ ਜੋ ਤੁਸਾਂ ਉਹਦੀ ਗਰੀਬੀ ਦੀ ਵਜ੍ਹਾ ਕਨੂੰ ਦੌਲਤਮੰਦ ਥੀ ਵਨੋ। ਸੈਯਦਨਾ ਮਸੀਹ ਉਹ ਵਹਿਦ ਹਸਤੀ ਹਨ ਜਿਹਦੇ ਮੁਜੱਸਮ ਥੀਵਣ ਦਾ ਫੈਸਲਾ ਪਹਿਲੇ ਕਾਨੂੰ ਥੀ ਗਿਆ ਹਾ, ਅਤੇ ਇੰਕੂੰ ਪਸੰਦ ਆਏ ਜੋ ਉਹ ਇੱਕ ਗਰੀਬ ਵਾਂਗੂ ਜਾਵੇ। ਮਤਾਂ ਵਾੜੀ ਵਿੱਚ ਪੈਦਾ ਥੀਵਣ ਦੀ ਇੱਕ ਵੀ ਵਜ੍ਹਾ ਵੀ ਹੈ ਜੋ ਉਹ ਸਾਕੋਂ ਯਾਦ ਦਿਵਾਵੇ ਜੋ ਉਹ ਅੱਲਾਹ ਦਾ ਮੇਂਢਾ ਹੈ, ਅਤੇ ਮੇਂਢਾ ਹਮੇਸ਼ਾ ਵਾੜੀ ਵਿੱਚ ਹੀ ਜੰਮਦੇ। ਅਸਾਂ ਸੈਯਦਨਾ ਮਸੀਹ ਅੱਲਾਹ ਦਾ ਮੇਂਢਾ ਹੋਣ ਦੇ ਬਾਰੇ ਮਜ਼ੀਦ ਸਬਕ ਨੰਬਰ 64 ਵਿੱਚ ਸਿੱਖਸੂ। ਹੁਣ ਸੈਯਦਨਾ ਮਸੀਹ ਦੇ ਮੁਜੱਸਮ ਥੀਵਣ ਦੇ ਵਾਕਿਆ ਦਾ ਮੁਤਾਲਿਆ ਜਾਰੀ ਰੱਖੇਂਦੇ ਹੈ, ਅਤੇ ਸਬਕ ਨੂੰ ਜ਼ਿਆਦਾ ਚੰਗੇ ਹਿੱਸੇ ਦਾ ਮੁਤਾਲਿਆ ਕਰੇਂਦੇ ਹੈ। ਜਿਹੜੀ ਰਾਤ ਸੈਯਦਨਾ ਯਸੂ ਵਾੜੀ ਵਿੱਚ ਜਾਏ, ਹੁਣ ਰਾਤ ਅੱਲਾਹ ਸਹੀ ਕੁਝ ਫਰਿਸ਼ਤੇ ਆਜੜੀਆਂ ਦੇ ਕੋਲ ਭੇਜੀਏ ਜਿਹੜੇ ਬੈਤਲਹਮ ਦੇ ਮੈਦਾਨ ਵਿੱਚ ਆਪਣੇ ਅੱਜੜ ਦੀ ਰਾਖੀ ਕਰਦੇ ਪਏ ਹਨ। ਹੁਣ ਜ਼ਰਾ ਸੁਣੋ ਜੋ ਅੱਲਾਹ ਸਹੀ ਉਨੇ ਕੂੰ ਸੈਯਦਨਾ ਮਸੀਹ ਦੇ ਮੁਜੱਸਮ ਥੀਵਣ ਦੀ ਖੁਸ਼ਖਬਰੀ ਕਿਵੇਂ ਦਿੱਤੀ। ਅੱਲਾਹ ਦਾ ਕਲਾਮ ਬਿਆਨ ਫਰਮੈਂਦੇ, ਹੂੰ ਇਲਾਕੇ ਵਿੱਚ ਆਜੜੀ ਹਨ ਜਿਹੜੇ ਰਾਤ ਨੂੰ ਮੈਦਾਨ ਵਿੱਚ ਰਹਿ ਕਰਾਈ ਆਪਣੇ ਅੱਜੜ ਦੀ ਸੰਭਾਲ ਕਰੇਂਦੇ ਹਨ, ਅਤੇ ਖੁਦਾਵੰਦ ਦਾ ਫਰਿਸ਼ਤਾ ਉਹਨੇ ਦੇ ਕੋਲ ਆ ਕਰਾਈ ਖੜ ਗਿਆ, ਅਤੇ ਰੱਬੁਲ ਇੱਜ਼ਤ ਦਾ ਜਲਾਲ ਉਹਨੇ ਦੇ ਚਧਾਰੂ ਚਿਮਕਿਆ, ਅਤੇ ਉਹ ਮਹੂੰ ਡਰ ਗਏ। ਪਰ ਫਰਿਸ਼ਤੇ ਉਹਨੇ ਕੋ ਆਖਿਆ, ਅਸਲੂ ਨਾ ਡਰੋ, ਕਿਉਂ ਜੋ ਦੇਖੋ ਮੈਂ ਤੁਹਾਕੂੰ ਵੱਡੀ ਖੁਸ਼ੀ ਦੀ ਬਿਸ਼ਾਰਤ ਦਿੰਦਾ ਹਾਂ ਜਿਹੜੀ ਸਾਰੀ ਉਮਤ ਕੀਤੇ ਹੋ ਸੀ, ਜੋ ਅੱਜ ਦਾਊਦ ਦੇ ਸ਼ਹਿਰ ਵਿੱਚ ਤੁਹਾਡੇ ਕੀਤੇ ਇੱਕ ਫਿਦਿਆ ਦੇਵਣ ਵਾਲਾ ਜਾਏ, ਯਾਨੀ ਮਸੀਹ ਖੁਦਾਵੰਦ, ਅਤੇ ਉਹਦਾ ਤੁਹਾਡੇ ਕੀਤੇ ਇਹ ਨਿਸ਼ਾਨ ਹੈ ਜੋ ਤੁਸਾਂ ਇੱਕ ਬਾਲਕ ਨੂੰ ਕੱਪੜੇ ਵਿੱਚ ਵਲੇਟਿਆ ਅਤੇ ਬੁੰਦਰ ਵਿੱਚ ਪੀਆ ਦੇਖ ਸੋ, ਅਤੇ ਇੱਕ ਦਮ ਊ ਫਰਿਸ਼ਤੇ ਦੇ ਇਕੱਠੇ ਅਸਮਾਨੀ ਲਸ਼ਕਰ ਦੀ ਇੱਕ ਗਿਰੋਹ ਅੱਲਾਹ ਦੀ ਹਮਦ ਕਰੇਂਦੀ, ਅਤੇ ਇਹ ਆਹਦੀ ਜ਼ਹਿਰ ਥਈ ਜੋ ਆਲਮੇ ਬਾਲਾ ਉੱਤੇ ਅੱਲਾਹ ਦੀ ਤਮਜੀਦ ਥੀ ਵੇ, ਅਤੇ ਜ਼ਮੀਨ ਉੱਤੇ ਉਨੇ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਰਾਜ਼ੀ ਹੈ ਸੁਲਹਾ। ਖਤ ਲਿਖਣ ਕੇ ਜੇ ਸਾਡਾ ਪਤਾ ਹੈ ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ ਪਾਕਿਸਤਾਨ। ਇੱਕ ਦਫ਼ਾ ਬਲਾਡ ਸੈਂਦਾ, ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ ਪਾਕਿਸਤਾਨ। ਤੁਸਾਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕੀਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫ਼ਾ ਵਲਾਡ ਸੈਨਾ, 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੇ ਹੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦਿਸਾ ਦਿੰਦਾ, listen.live77@gmail.com।